ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਣੈ ਨਹੀਂ ਸੁਮਾਰ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤਵਲੈ ਉਪਰ ਕੇਤਾ ਪਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਨ ਜੋਰ। ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਾਲੇ ਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲਖ ਦਰਿਆਉ। ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਹਰ ਰੋਜ਼ ਜਪਜੀ ਸਾਹਿਬ ਪਵਿੱਤਰ ਬਾਣੀ ਦੀ ਲੜੀ ਵਾਰ ਵਿਆਖਿਆ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰਾਂ ਨੇ ਇਸ ਪਵਿੱਤਰ ਬਚਨ ਵਿੱਚ ਪੌੜੀ ਵਿੱਚ ਜੋ 16ਵੀਂ ਪੌੜੀ ਹੈ ਜਪਜੀ ਸਾਹਿਬ ਅੰਦਰ, ਬੜੇ ਹੀ ਗਿਆਨ ਭਰਪੂਰ ਬਚਨ ਬਖਸ਼ਿਸ਼ ਕੀਤੇ ਹਨ। ਇਹ ਇੱਕ ਜਾਗੇ ਹੋਏ ਮਨੁੱਖ ਦੀ ਜੀਵਨ ਦੀ ਸਥਿਤੀ ਹੈ। ਆਮ ਤੌਰ 'ਤੇ ਅਸੀਂ ਇਸ ਧਰਤੀ 'ਤੇ ਜੋ ਕੁਝ ਸਾਨੂੰ ਦਿਸਦਾ, ਉਹਦੇ ਤੱਕ ਸੀਮਤ ਰਹਿੰਦੇ ਹਾਂ। ਸਾਡਾ ਜਿਹੜਾ ਟੀਚਾ ਹੈ ਸਿਰਫ ਖਾਣਾ ਪੀਣਾ ਧਨ ਇਕੱਠਾ ਕਰਨਾ ਜਾਂ ਜਿਹੜੀ ਦਿਸਦੀ ਹੋਈ ਦੁਨੀਆ ਇਹਨੂੰ ਵੇਖ ਕੇ ਇਹ ਸੋਚ ਲੈਣਾ ਵੀ ਬਸ ਇਹੀ ਸੰਸਾਰ ਹੈ। ਪਰ ਅੱਜ ਜਿਹੜੀ ਹਜ਼ੂਰ ਨੇ ਕੁਦਰਤ ਦੀ ਵਿਚਾਰ ਦੀ ਗੱਲ ਕੀਤੀ ਕਿ ਜਦੋਂ ਕੋਈ ਮਨੁੱਖ ਸ਼ਬਦ ਦੀ ਕਮਾਈ ਕਰਦਾ ਹੈ, ਗੁਰੂ ਕੀ ਮੱਤ 'ਤੇ ਤੁਰਦਾ ਹੈ, ਆਪਣੇ ਜੀਵਨ ਵਿੱਚ ਨਾਮ ਨੂੰ ਕਮਾਉਂਦਾ ਹੈ, ਤਾਂ ਉਹਦੇ ਅੰਦਰ ਇੱਕ ਗਿਆਨ ਦੀ ਇੱਕ ਅੱਖ ਖੁੱਲ੍ਹਦੀ ਹੈ ਅਤੇ ਇਸ ਦੁਨੀਆ ਤੋਂ ਜਿਹੜੀ ਅਗਲੀ ਦੁਨੀਆ ਜੋ ਦਿਸਣ ਵਿੱਚ ਨਹੀਂ ਆਉਂਦੀ ਉਹਨੂੰ ਵੇਖਣ ਦੇ ਉਹ ਸਮਰੱਥ ਹੋ ਜਾਂਦਾ ਹੈ, ਉਹਨੂੰ ਵੇਖ ਲੈਂਦਾ ਹੈ। ਜਦੋਂ ਉਹ ਦੁਨੀਆ ਦਿਸਦੀ ਹੈ ਤਾਂ ਇੱਧਰਲੀ ਬਿਲਕੁਲ ਫਿੱਕੀ ਲੱਗਦੀ ਹੈ, ਫਿਰ ਇਹਨੂੰ ਵੇਖਣ ਦਾ ਢੰਗ ਜਿਹੜਾ ਹੋਰ ਤਰ੍ਹਾਂ ਦਾ ਹੁੰਦਾ, ਉਪਰੇਪਣ ਵਾਲਾ। ਜਦੋਂ ਅਗਲੀ ਦੁਨੀਆ ਜਿਹਦੇ ਵਿੱਚ ਕਹਿ ਰਹੇ ਨੇ ਕਿ ਉੱਥੇ ਕੋਈ ਅੰਤ ਨਹੀਂ, ਇੱਕ ਕਵਾਓ ਤੋਂ ਕਈ ਦਰਿਆ ਚੱਲੇ ਨੇ, ਪਸਾਰੇ ਦਾ ਕੋਈ ਅੰਤ ਨਹੀਂ, ਕੋਈ ਮਿਣਨ ਵਾਲਾ ਉਹਨੂੰ ਮਿਣ ਨਹੀਂ ਸਕਦਾ, ਕੋਈ ਹਿਸਾਬ ਕਿਤਾਬ ਕਰਨ ਵਾਲਾ ਆਪਣੇ ਕਾਗਜ਼ 'ਤੇ ਉਸ ਦੁਨੀਆ ਦਾ ਲੇਖਾ ਨਹੀਂ ਲਿਖ ਸਕਦਾ। ਤਾਂ ਜਦੋਂ ਕਿਸੇ ਦੇ ਉੱਤੇ ਗੁਰੂ ਦੀ ਕਿਰਪਾ ਹੋਵੇ ਅਤੇ ਉਹ ਇਸ ਚਮਰ ਦ੍ਰਿਸ਼ਟੀ ਤੋਂ ਬ੍ਰਹਮ ਦ੍ਰਿਸ਼ਟੀ ਤੱਕ ਚਲਾ ਜਾਏ, ਦਿਵ ਦ੍ਰਿਸ਼ਟੀ ਤੱਕ। ਦੋ ਤਰ੍ਹਾਂ ਦੀ ਦ੍ਰਿਸ਼ਟੀ ਹੈ, ਇੱਕ ਹੈ ਚਰਮ ਦ੍ਰਿਸ਼ਟੀ, ਭਾਈ ਗੁਰਦਾਸ ਜੀ ਨੇ ਇਹਦਾ ਨਾਮ ਲਿਆ ਹੈ। ਚਰਮ ਦ੍ਰਿਸ਼ਟੀ ਦਾ ਮਤਲਬ ਹੈ ਚਮ ਤੱਕ ਦ੍ਰਿਸ਼ਟੀ ਰਹਿਣੀ। ਇੱਕ ਦ੍ਰਿਸ਼ਟੀ ਦਾ ਨਾਮ ਹੈ ਦਿਵ ਦ੍ਰਿਸ਼ਟੀ, ਜਿਹਨੂੰ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਦਿਵ ਦ੍ਰਿਸ਼ਟ। ਇਹ ਚਰਮ ਦ੍ਰਿਸ਼ਟੀ ਕਿਹੜੀ? ਜਿਹੜੀ ਹੁਣ ਸਾਡੇ ਕੋਲ ਹੈ, ਇਹਨੂੰ ਕਹਿੰਦੇ ਨੇ ਚਰਮ ਦ੍ਰਿਸ਼ਟੀ, ਚਮ ਨਾਲ ਜੁੜੀ ਹੋਈ ਦ੍ਰਿਸ਼ਟੀ। ਚਰਮ ਹੈ ਜਿਹੜੇ ਆਪਾਂ ਸਰੀਰ ਧਾਰੀ ਹਾਂ ਸਾਰੇ, ਇਹ ਚਮ ਦਾ ਬਣਿਆ ਹੋਇਆ ਸਰੀਰ ਹੈ, ਤਾਂ ਚਮੜਾ ਹੀ ਉਹ ਸੁੱਕ ਗਿਆ ਜਿਹੜਾ ਅਸੀਂ ਪੈਰਾਂ ਵਿੱਚ ਪਹਿਣ ਕੇ ਆਏ, ਤਾਂ ਉਹਨੂੰ ਬਾਹਰ ਰੱਖਿਆ। ਉਸ ਚਮ ਨੂੰ ਅੰਦਰ ਲਿਆਉਣ ਦੀ ਇਜਾਜ਼ਤ ਨਹੀਂ, ਕਿਉਂ? ਉਹਦੇ ਵਿੱਚੋਂ ਜੋਤ ਨਿਕਲ ਗਈ ਹੈ। ਇਸ ਚਮ ਦੇ ਵਿੱਚ ਅਜੇ ਜੋਤ ਹੈ ਤਾਂ ਇੱਥੇ ਆ ਸਕਦਾ, ਜਿੱਦਣ ਇਹਦੇ ਵਿੱਚੋਂ ਵੀ ਜੋਤ ਨਿਕਲ ਗਈ ਲੋਕ ਕਹਿਣਗੇ ਵੀ ਸੀਡੀ ਲਿਆਂਦੀ, ਮੱਥਾ ਟਿਕਾਉਣਾ ਗੁਰਦੁਆਰੇ, ਬਾਹਰੋਂ ਗੇਟ ਵਿੱਚੋਂ ਟਿਕਾ ਦਿਓ, ਅੰਦਰ ਨਹੀਂ ਲਿਆ ਸਕਦੇ। ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਕੋਈ ਪ੍ਰਾਣੀ ਚੜ੍ਹਾਈ ਕਰ ਜਾਏ ਤਾਂ ਕਦੀ ਕਈ ਵਾਰੀ ਗੁਰਦੁਆਰੇ ਦੇ ਅੱਗੋਂ ਲੰਘਦਿਆਂ ਕੋਈ ਸੋਚਦਾ ਹੈ ਜਾਂ ਕਿਸੇ ਨੇ ਕਿਹਾ ਵੀ ਕਿ ਮੈਨੂੰ ਮੱਥਾ ਟਿਕਾ ਦੇਣਾ, ਤਾਂ ਕੋਈ ਜ਼ਿਆਦਾ ਕਰੇਗਾ ਤੇ ਵੈਸੇ ਤਾਂ ਬਾਹਰਲੇ ਗੇਟ ਤੇ ਇੱਕ ਵਾਰੀ ਉਹਦੀ ਅਰਥੀ ਰੱਖ ਦੇਣਗੇ ਵੀ ਮੱਥਾ ਟਿਕ ਗਿਆ। ਹੁਣ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਨਹੀਂ ਕਰਾ ਸਕਦੇ ਉਸਨੂੰ, ਕਿਉਂ? ਅੰਦਰੋਂ ਉਹ ਸ਼ਬਦ ਨਿਕਲ ਗਿਆ ਜਿਹਦੇ ਨਾਲ ਹੁਣ ਅਸੀਂ ਨਹੀਂ ਜੁੜਨਾ ਚਾਹੁੰਦੇ। ਉਹਦੇ ਨਾਲ ਹੀ ਇਸ ਸਰੀਰ ਦੀ ਕੀਮਤ ਹੈ ਜਿਹੜਾ ਅੰਦਰ ਵਰਤਦਾ ਹੈ। ਇਸ ਸਰੀਰ ਦੀ ਜੇ ਅੱਜ ਵੀ ਕੋਈ ਕੀਮਤ ਹੈ ਤੇ ਅੰਦਰਲੀ ਜੋਤ ਕਰਕੇ ਹੈ, ਸਰੀਰ ਕਰਕੇ ਨਹੀਂ। ਜਦੋਂ ਜੋਤ ਨਿਕਲੀ ਲੋਕ ਕਹਿਣਗੇ ਇੱਥੋਂ ਹੀ ਮੱਥਾ ਟਿਕਾ ਦਿਓ, ਕੋਈ ਬੜਾ ਨੇੜੇ ਦਾ ਪ੍ਰਬੰਧਕ ਹੋਏਗਾ ਤੇ ਉਹਨੂੰ ਇਸ ਗੇਟ ਤੱਕ ਲੈ ਆਉਣਗੇ, ਅੰਦਰ ਤੇ ਨਹੀਂ ਲਿਆਉਣ ਲੱਗੇ। ਇੱਕ ਹੀ ਕਾਰਨ, ਸਰੀਰ ਤਾਂ ਉਹੀ ਹੈ, ਸਰੀਰ ਉਹੀ ਵਿੱਚੋਂ ਜੋਤ ਨਿਕਲ ਗਈ, ਬਸ ਉਹਦੀ ਉਸ ਜੋਤ ਦੀ ਵਾਰ ਵਾਰ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ। ਜਿਹੜੇ ਖੋਜਣਗੇ ਉਹ ਪਾ ਲੈਣਗੇ ਵੀ ਜਿਹਨੂੰ ਸ਼ਬਦ ਕਿਹਾ ਗਿਆ ਨਾ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ, ਉਸ ਜਿੰਦ ਨੂੰ ਕਿਹਾ ਗਿਆ, ਉਸ ਜਿੰਦ ਨੂੰ ਹੀ ਸ਼ਬਦ ਕਿਹਾ ਗਿਆ। ਆਹ ਜਿਹੜਾ ਬਾਹਰਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਜਿਹੜਾ ਸਰੀਰ ਧਾਰੀ ਇਸ ਬਾਣੀ ਨਾਲ ਜੁੜ ਜਾਏਗਾ, ਇਹ ਸ਼ਬਦ ਉਸ ਸ਼ਬਦ ਨਾਲ ਬੰਦੇ ਦਾ ਸੰਬੰਧ ਕਰਾ ਦੇਗਾ। जुड़ जाएगा, उन्हें पा लेगा, फिर देह की कोई परवाह नहीं, कल छुटदी अज छुट जाए, क्योंकि उन्हें अगली दुनिया विच निवास मिल गया, पता लग गया। इस करके वह सुका चम जिहड़ा जोड़े खाने विच जमा कराए है ही सही है साडे शरीर दा, उहदे विचों जोत निकल गई, उन्हें सुका लिया गया। इस चम नूं असीं इत्थे लै आए तां इह अंदर आया भी इहदे विच जोत सी, हुण इस चमड़े दे विच रहिंदिआं होइआं इस चरम दृष्टि दे हुंदिआं दिब दृष्टि नूं लभणा है, प्राप्त करना है, दिब दृष्टि नूं पाउणा है। ਤਾਂ ਅੱਜ ਦਾ ਜਿਹੜਾ ਬਚਨ ਹੈ, ਹਜ਼ੂਰ ਨੇ ਕਿਹਾ ਜਿਨ੍ਹਾਂ ਲੋਕਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ ਇਸ ਚਰਮ ਦ੍ਰਿਸ਼ਟੀ ਦੇ ਹੁੰਦਿਆਂ, ਫਿਰ ਉਹਨਾਂ ਦੀ ਜਿਹੜੀ ਸਾਂਝ ਹੈ ਇਸ ਦਿਸ ਦੇ ਜਗਤ ਤੱਕ ਸੀਮਿਤ ਨਹੀਂ ਰਹਿੰਦੀ, ਇਹਦੀਆਂ ਹੱਦਾਂ ਤੋੜ ਜਾਂਦੀ ਹੈ। ਤੁਸੀਂ ਪਿੱਛੇ ਪੜ੍ਹਿਆ ਨਾ, ਮੰਨੇ ਕੀ ਗਤ ਕਹੀ ਨਾ ਜਾਏ, ਜਿਨ੍ਹਾਂ ਨੇ ਗੁਰੂ ਕੇ ਹੁਕਮ ਨੂੰ ਸ਼ਬਦ ਨੂੰ ਮੰਨ ਲਿਆ ਹੈ, ਮਨ ਵਿੱਚ ਵਸਾ ਲਿਆ ਹੈ, ਉਹਨਾਂ ਦੀ ਗਤੀ ਦਾ ਅਰਥ ਹੈ ਸ਼ਕਤੀ ਦੀ ਨੂੰ ਕੋਈ ਕਹਿ ਨਹੀਂ ਸਕਦਾ, ਜਦੋਂ ਵੇਖਦੇ ਨੇ ਤੇ ਪਾਰਦਰਸ਼ੀ ਪਾਰ ਲੰਘ ਜਾਂਦੇ ਨੇ ਇਸ ਦੁਨੀਆ ਤੋਂ, ਉਧਰ ਦੀ ਆਵਾਜ਼ ਉਹਨਾਂ ਨੂੰ ਇੱਧਰ ਸੁਣੀ ਦੀ ਹੈ। ਭਗਤ ਕਿਹਨਾਂ ਨੂੰ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹੜੇ ਉਸ ਪਾਰ ਦੀ ਆਵਾਜ਼ ਇੱਧਰ ਸੁਣ ਲੈਂਦੇ ਨੇ, ਪਾਰ ਬ੍ਰਹਮ ਪਾਰਲੇ ਪਾਸੇ ਰਹਿਣ ਵਾਲਾ ਬ੍ਰਹਮ, ਉਹਦੀ ਆਵਾਜ਼ ਇੱਧਰ ਸੁਣ ਕੇ ਤੇ ਫਿਰ ਸਾਡੇ ਨਾਲ ਉਹ ਗੱਲ ਕਰਦੇ ਨੇ। ਇਸ ਕਰਕੇ ਸਾਰੇ ਭਗਤ ਬਹੁਤੇ ਜੀਵਨ ਵਿੱਚ ਵਿਵਾਦਾਂ ਵਿੱਚ ਰਹੇ, ਕਈਆਂ ਨੂੰ ਸ਼ਹੀਦ ਹੋਣਾ ਪਿਆ, ਕਈਆਂ ਨੂੰ ਗਰੀਬੀ ਵਿੱਚ ਦਿਨ ਕੱਟਣੇ ਪਏ, ਕਿਉਂਕਿ ਉਹਨਾਂ ਦਾ ਜੀਵਨ ਹੀ ਇਸ ਤਰ੍ਹਾਂ ਦਾ ਹੁੰਦਾ ਹੈ। ਤੁਹਾਨੂੰ ਪਤਾ ਜਿਹੜਾ ਵਿਚੋਲਾ ਹੋਵੇ, ਦੋਵਾਂ ਪਾਸੇ ਜਿਹਦੀ ਸਾਂਝ ਹੋਵੇ, ਉਹਦੀ ਬਣਦੀ ਕਿਸੇ ਪਾਸੇ ਵੀ ਨਹੀਂ, ਉਹਨਾਂ ਦੀ ਭਾਸ਼ਾ ਹੋਰ ਹੈ ਉੱਧਰ ਲਿਆਂ ਦੀ, ਇੱਧਰਲੇ ਉਹਨੂੰ ਸਮਝਦੇ ਨਹੀਂ, ਇਸ ਕਰਕੇ ਗੱਲ ਵਿੱਚ ਹੀ ਅਟਕੀ ਰਹਿੰਦੀ। ਤਾਂ ਉਸ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਜਿਨ੍ਹਾਂ ਦੀ ਨਾਮ ਦੁਆਰਾ ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਉਹ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਉਹਨਾਂ ਦਾ ਇਹ ਝੂਠਾ ਸੁਪਨਾ ਟੁੱਟ ਗਿਆ ਤੇ ਉਹ ਅਗਲੀ ਦੁਨੀਆਂ ਵੇਖਣ ਲੱਗ ਪਏ, ਜਿੱਥੇ ਹੋਰ ਤਰ੍ਹਾਂ ਦਾ ਨਿਵਾਸ ਹੈ। ਫਿਰ ਇਹ ਦੁਨੀਆਂ ਆਪਣੇ ਆਪ ਫਿੱਕੀ ਹੋ ਗਈ, ਇਹਨੂੰ ਛੱਡਣਾ ਨਹੀਂ ਪਿਆ। ਜਿਵੇਂ ਤੁਸੀਂ ਵੇਖੋਗੇ ਕੁਝ ਲੋਕ ਵੱਡੇ ਵੱਡੇ ਦੇਸ਼ਾਂ ਵਿੱਚ ਚਲੇ ਜਾਂਦੇ ਨੇ, ਜਿਹੜੇ ਬੜੇ ਸੰਪੰਨ ਨੇ, ਬੜੇ ਅਮੀਰ ਦੇਸ਼ ਨੇ, ਉਹਨਾਂ ਦੇ ਸਾਧਨ, ਉਹਨਾਂ ਦੀਆਂ ਸੜਕਾਂ, ਉਹਨਾਂ ਦਾ ਸਾਰਾ ਕੁਝ ਬੜਾ ਸੋਹਣਾ ਹੈ ਇਸ ਦੇਸ਼ ਨਾਲੋਂ, ਤੇ ਜਦੋਂ ਕੋਈ 2-4-10 ਮਹੀਨੇ ਉੱਥੇ ਕੱਟ ਕੇ ਆਉਂਦਾ ਨਾ, ਇੱਥੇ ਆ ਕੇ ਏਅਰਪੋਰਟ ਤੇ ਉਤਰਦਾ ਤੇ ਉਹ ਕਹਿੰਦੇ ਨੇ ਆਹ ਤੇ ਸਾਰੇ ਲੋਕ ਹੀ ਬਿਮਾਰ ਨੇ। ਬਿਮਾਰ ਨਹੀਂ ਹੁੰਦੇ ਉਹ ਇੰਨੇ ਤੰਦਰੁਸਤ ਲੋਕਾਂ ਨੂੰ ਵੇਖ ਕੇ ਆਇਆ ਹੁੰਦਾ, ਉਹ ਇੰਨੇ ਸੋਹਣੇ ਬਾਗ ਬਗੀਚੇ, ਇੰਨੀ ਸਫਾਈ, ਇੰਨਾ ਸਿਸਟਮ ਵੇਖ ਕੇ ਆਇਆ ਹੁੰਦਾ ਕਿ ਆਪਣੇ ਵਾਲੇ ਵਾੜੇ ਵਿੱਚ ਜਦੋਂ ਆ ਕੇ ਉਤਰਦਾ ਉਹ ਕਹਿੰਦਾ ਇੱਥੇ ਹੈ ਹੀ ਕੁਝ ਨਹੀਂ, ਬਿਮਾਰ ਜਿਹਾ ਦਿਸਦੇ ਨੇ ਲੋਕ, ਮੁਰਝਾਏ ਜਿਹਾ ਹੋਏ। ਤਾਂ ਜਦੋਂ ਕੋਈ ਅਕਾਲ ਪੁਰਖ ਦੇ ਦੇਸ਼ ਦਾ ਨਿਵਾਸੀ ਹੋ ਜਾਂਦਾ, ਜਿਹਦੀ ਦ੍ਰਿਸ਼ਟੀ ਉੱਧਰ ਜੁੜ ਜਾਂਦੀ ਹੈ, ਜਦੋਂ ਉੱਧਰ ਆ ਕੇ ਇੱਧਰ ਵੇਖਦਾ ਤਾਂ ਉਹਦੇ ਮੂੰਹ ਵਿੱਚੋਂ ਸੁਭਾਵਕ ਨਿਕਲਦਾ ਜੋ ਜੋ ਦਿਸ ਹੈ ਸੋ ਸੋ ਰੋਗੀ। ਇਹ ਤੇ ਸਾਰੇ ਰੋਗੀ ਫਿਰਦੇ ਨੇ ਪਏ, ਇਹਨਾਂ ਕੋਲ ਤੇ ਉਹ ਜੀਵਨ ਹੈ ਹੀ ਨਹੀਂ ਜਿਹੜਾ ਉਹਦੇ ਕੋਲ ਹੈ, ਫਿੱਕਾ ਪੈ ਜਾਂਦਾ ਸੰਸਾਰ। ਹੁਣ ਉਹਨੂੰ ਕਹਿੰਦੇ ਨੇ ਇਸ ਬੰਦੇ ਨੂੰ ਇਸ ਦੁਨੀਆਂ ਤੋਂ ਵਿਰਾਗ ਹੋ ਗਿਆ, ਵਿਰਾਗ ਤੇ ਆਪੇ ਹੀ ਹੋ ਗਿਆ, ਵੱਡੀ ਦੁਨੀਆਂ ਲੱਭ ਗਈ, ਛੋਟਾ ਰਹਿ ਗਿਆ ਕੰਮ ਸਾਰਾ, ਫਿਰ ਉਹ ਇੱਥੇ ਰਹੇਗਾ ਸਹੀ ਪਰ ਤਾਂਗ ਬਣੀ ਰਹੇਗੀ, ਫਿਰ ਉੱਥੇ ਜਾਵਾਂ। ਤਾਂ ਉਸ ਨੂੰ ਕਿਹਾ ਗੁਰਮੁਖ ਆਵੇ ਜਾਏ ਨਿਸ਼ੰਗ, ਗੁਰਮੁਖ ਜਿਹੜਾ ਇਸ ਦੁਨੀਆਂ ਵਿੱਚ ਰਹਿੰਦਾ ਹੋਇਆ ਉਸ ਦੁਨੀਆਂ ਵਿੱਚ ਸਾਂਝ ਪਾ ਲੈਂਦਾ ਹੈ। ਤਾਂ ਹੀ ਭਾਈ ਗੁਰਦਾਸ ਜੀ ਨੇ ਰਾਜੇ ਜਨਕ ਬਾਰੇ ਕਿਹਾ, ਵੱਡਾ ਰਾਜਾ ਵੱਡਾ ਭਗਤ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਉੱਧਰ ਚਲਾ ਗਿਆ ਇੱਧਰ ਰਹਿੰਦਾ ਹੋਇਆ, ਸਰੀਰ ਕਰਕੇ ਨਹੀਂ ਗਿਆ। ਜਾਂ ਕਾ ਕਹਿਆ ਦਰਗਹਿ ਚੱਲੇ, ਮੰਨੇ ਕੀ ਗਤ ਕਹੀ ਨਾ ਜਾਏ, ਸਰੀਰ ਤਾਂ ਇੱਥੇ ਰਿਹਾ ਜਨਕ ਦਾ, ਪਰ ਭਾਈ ਗੁਰਦਾਸ ਜੀ ਕਹਿੰਦੇ ਕਿ ਉੱਧਰ ਚਲੇ ਗਏ, ਉੱਧਰ ਵੇਖਿਆ देव लोक नो चलिया गण गंधर्व सभा सुखवासी राह विच नरक आ गए। कहन लगे जमपुर गया पुकार सुन, लंघ रहा सी ते रस्ते विच नरक आया। विल लावण जी नरक निवासी, उथे जेड़े जीव इस धरती ते रहिंदे होए केवल केवल चरम दृष्टि वाले सन, उथे सजाए किन्हां नूं है। बाबा फरीद जी कहिंदे कि अगे गए सिंजा पसन, अगे जाके पता लगता है इत्थे किवें दा जीवन जीवे, चोटां खासी कौन। इत्थे जिहड़ा बंदा ज्यादातर शरीर धारी रहिंदा है, शरीर नाल ही जुड़िया रहिंदा है, शरीर दे रसां विच ही डुब्बिया रहिंदा है, उहदा आउण वाला वक्त जिहदा नाम तो खाली हुंदा जीवन, फिर उस दुनिया विच उहनूं कोई थां नहीं मिलदी, उत्थे भटकना मिलदी उसनूं, बड़ा औखा है जीवन। ओ राह बड़े बड़े शब्द कहे ने गुरु ग्रंथ साहिब जी दे विच, और कहे नहीं वेखे ने भगतां ने, वैसे ये गल्लां कहण दीआं नहीं हन। भगत जी कहिंदे ने कि आज मेरे मन प्रगट भया है पेखी अले धर्म राओ, इस बाणी विच भी अगे आएगा कि चित्रगुप्त वेख रहे ने, धर्मराज भी बैठा होया, सब व्याख्या आवेगी। हुण साडी अपनी कमी है भी असी गुरबाणी दी व्याख्या अपने मन अनुसार करने आ, जिहड़ी चीज तो सानू डर है वह कहने है ही नहीं इस धरती ते, ब्रह्मांड विच है ही कोई नहीं, जमदूत कोई नहीं हुंदे, मौत कोई नहीं हुंदी, तां वैसे ही है सब कुछ, उहदे तो छुट्टण वास्ते है। पर एक गल याद रखनी चाहीदी, एक कहावत है असी कह देने छुट्टण वास्ते भी ये है ही नहीं, कोई मौत नहीं, कोई जमदूत नहीं, कोई नहीं हुंदा हिसाब, क्योंकि जे सारियां चीजां मन लईए ते सानू जीवन जेड़ा है धर्म अनुसार जिउणा पएगा, जिन्हों असी जिउणा नहीं चाहुंदे। इसलिए यही सौखा इलाज है इस गल दा वी तुसी इहनू अभ्यास नू दृढ़ कर दिओ। कुछ नहीं हुंदा जी, खाओ पियो मौज करो, आ जिहड़े 40-50 साल मिले ने इहदे विच ऐश करो, किन्ने वेख्या अगा। पर जिस गुरु नू मत्था टेकने उहने कहा भी है, ये गल पक्की है भी सारे लोगों ने अगा नहीं वेख्या, पर एक गल तो पक्की है, वह सिख कहदा जिदे गुरु ने अगा वेख्या होवे ते सिख ना मन्ने, वह सिख ही कहदा है। गुरु ने 500 साल तजर्बा किया होवे वेख वेख के, खोज खोज के किसी गल ते तजर्बा करके लिखा होवे ते सिख सुन के कवे, मनन विच नहीं आउंदी गल, पता नहीं है कि नहीं। तां जदों कोई सिख कहिंदा है भी अगा कुछ है कि नहीं, उस सिख नू अपने मन दा इलाज कराउणा चाहीदा, किते बीमारी पै गई है गुरु कह रहा ते सिख नहीं मनदा पिया, किते रोग है उहदे अंदर, शंका जाग पिया है। तां इस ढंग दे नाल जिन्हां ने देखिया, भगत जी कहिंदे आज मेरे मन प्रगट भया है पेखी अले धर्म राओ, ते बंदा कहिंदा ना ही कर दिओ, ना धर्मराज नू मनो ते ना बंदा धर्म दे मार्ग विच आवे, इहदा इलाज इह ढंग ठीक नहीं वी असी मनीए ना, कदी साडा फिर जीवन नहीं सुधर सकेगा। किसी ने इहदे उत्ते बड़ी सुंदर कहानी कही है कि कुछ कबूतर जिहड़े ने उहनां ने सलाह की बिल्ली तो किवें बचिया जाए, खा जांदी सी, बड़ी खतरनाक सी उस थां ते, किसी ने कहा इतों थां बदल लेनी चाहीदी, किसी ने कुछ कहा, किसी ने कुछ, एक ने कहा भी सब तो सौखा एक इलाज है कि जदों बिल्ली आवे उदों सारे जने अखां बंद कर लो ते कहो भी है ही नहीं। और दूजिया ने कहा भी अखां बंद करन नाल बिल्ली खत्म नहीं हुंदी, वह कहिंदा खत्म ना होवेगी, दिसेगी ना, चलो खा ही जाएगी, और कुछ नहीं। तां बंदा सच्चाई तो अखां बंद करदा है, जिहड़ी सच्चाई उहदे नाल वापर नहीं हुंदी है ना, वह कह दिंदा भी इह है ही नहीं, इहदे तो अखां बंद कर लो। पर अखां बंद करन नाल कबूतर नहीं बचदे कदी, उहनां नूं होर कोई तरीका लभना चाहीदा। गुरु ग्रंथ साहिब विच धर्म दे अर्थ ही इह ने, मौत तों बचिया किवें जाए, क्योंकि होर तां सारे प्रबंध संसार विच कर ले गए ने, पर मौत तो बचन का कोई प्रबंध नहीं। जिहड़ी बेनती कर रहा सी कि उस नरक की व्याख्या की, भाई गुरदास जी कहिंदे ने जिस वेले ये जनक गया देवलोक नू चलिया गण गंधर्व सभा सुखवासी जमपुर गया पुकार सुन, पुकार सुनी उत्थे विल लावण जी नरक निवासी, उत्थे नरका दे जिहड़े जीव सन तड़फ रहे सन, उन्हू दया आ गई मन विच भी ये बड़े दुखी ने। ब्रह्म ज्ञानी जिहड़ा है गुरमुख जिहड़ा है वह परउपकारी है, उत्थे फिर उन्हें जाके कहा भी ये छुट किवें सकदे ने, जवाब मिलिया इन्हां नू सिर्फ नाम छड़ा सकदा, उत्थे होर कुछ चलदे नहीं जी। कल भी बेनती की सी कि अवर करतूत सगली जम डाना है, होर जिन्निया करतूतां ने ना, करतूत का अर्थ हुंदा कम, कोई कुछ करे, कोई भी कर्म कर्म कर लवे धर्म का, वो जिहड़े ने कर्म जिन्ने भी सहायता कर सकते ने, नाम तो बिना लेखे विच गल होर कोई पैंदी नहीं है। अवर करतूत सगली जम डाना, कोई बंदा गया सी अमीर बड़ा सी, तां उत्थे जा के रब दे घर विच उन्हें लिस्ट कढ लई, कहन लगा इन्ने बारी यात्रा ते गया, उन्होंने कहा पाड़ दे उहदा कागज, ये नहीं कम आउणा, इन्ने बारी लंगर लाया, इन्नियां छबीलां लाईयां, इन्ना दान कीता, बड़े कर्म ने, हुण मैं सारिआं दा नाम लै दित्ता, श्रद्धा टुटेगी तुहाडी। उन्होंने पूछा भी किते नाम है तेरे जीवन दे विच, कहन लगा जी मेरे जीवन विच कोई नाम नहीं, दूजियां तो जपाया पैसे दे के आप नहीं जपया। कहन लगे फिर ये चीजा हुण इत्थे जाली ने, सारियां चलदियां नहीं, आप कीता है कि नहीं तू? सेवा ते सिमरन दो चीजा बंदे दा निजी खजाना हन, उहदी जिंदगी दे नाल वलेटियां जांदियां ने, जदों करदा है मौत भी उहनां नूं खो नहीं सकदी, होर सब कुछ खो लिया जाएगा। मौत जिहड़ी है, मौत दे अर्थ ने हर एक चीज बंदे तों खो लैणी जिहड़ी उहदी नहीं। ते धर्म की है, इत्थे इह सिखाया जांदा जो चीज तेरी नहीं तैनूं तूं आप छड्ड दे, फर्क इन्ना कु है, होर कोई फर्क नहीं है। मौत उहनूं कहिंदे जिहड़ी आप तोड़ के पासे कर दिंदी, जो बंदे दा है नहीं, शरीर भी इहदा नहीं, धन भी इहदा नहीं, परिवार भी इहदा नहीं, मकान भी इहदा नहीं, अहुदा भी इहदा नहीं। धर्म कहिंदा है भी एक दिन मौत ने जो छडाउणा है फिर रोएगा, पहला थोड़ा थोड़ा छड्डण दी प्रैक्टिस कर लै, अभ्यास कर लै, इहनूं विच रह, इहदे नाल जुड़ना, इहनूं छड्डण दा अभ्यास पहला कर, तां कि मौत ने जो कुछ करना है उहदे आउण तों पहले ही तूं कर लै, ते जदों मौत आवे उह। इसलिए कहिंदे ब्रह्म ज्ञानी दी कदी मौत नहीं आउंदी, ब्रह्म ज्ञानी सद जीव है, नहीं मरता। क्यों नहीं मरदा? क्योंकि मौत ने छडाउणा सी जो कुछ उहदा नहीं सी, उहने पहले ही छड्ड दित्ता, ते मौत आई नमस्कार करके वापस चली गई। उन्हें धन्नवाद भी कीता कि जिहड़ा कम मैनू करना पैणा सी तुसीं खुद ही कर लिया, बहुत चंगी गल है। तां धर्म दे अर्थ ने वह चीजा छडाउणियां जिहड़ियां साडियां आपणियां ने। तां इत्थे गुरु साहिब ने बचन कीता दो चीजा ही तेरिया हन, सेवा ते सिमरन, यही तेरा है, बाकी कुछ भी तेरा नहीं, वह तेनू समय दे अधीन वर्तन वास्ते मिलिया है। ते जिन्हां ने रब नाल अपनी सांझ पा ली उन्हां दी वर्तन भी नाम बन गई। सुखमणी साहब विच बचन पढ़ो, हजूर कहिंदे भगत जना की वर्तन नाम, वर्तन दे अर्थ ने वर्तन वाली चीज, सारा काम वह देंदा है। थिर कर बैसो हरजन प्यारे सतगुरु तुमरे काज सवारे, इस करके उत्थे नाम ही चलदा है। जनक नूं कहा गया जे तेनू तरस आया ते इधर नाम रख दे थोड़ा जिहा, उहदे विच है गल, जिन्हें जप जप के अंदर टिक गया ना, जिहदे एक जपण वाला है। नाम दे अर्थ समझने, नाम दे अर्थ बड़े डूंगे ने, जपण तक सीमित नहीं, जपना उहदी आरंभता है, उहदा एक सिरा याद विच टिकाउणा, उहदा एक हिस्सा है नाम नूं प्यार करना, ਉਹਦਾ ਇੱਕ ਹਿੱਸਾ ਉਹਦੇ ਵਰਗੇ ਹੀ ਹੋ ਜਾਣਾ, ਉਹਦਾ ਅਖੀਰਲਾ ਹਿੱਸਾ ਵੀ ਉਹ ਹੀ ਰਹਿ ਜਾਣਾ, ਜਪਣ ਵਾਲਾ ਬਚੇ ਨਾ, ਇਹ ਸਾਰੇ ਉਹਦੇ ਹਿੱਸੇ ਨੇ। ਕਦੀ ਇੱਕ ਪਹੀਏ ਨਾਲ ਗੱਡੀ ਨਹੀਂ ਜੇ ਤੁਰਨੀ, ਕਿਤੇ ਸੋਚਦੇ ਰਹੀਏ ਆਪਾਂ, ਉਹ ਨਾਮ ਨਹੀਂ ਸੰਪੂਰਨ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਹਿਰਦੇ ਵਿੱਚ ਵਸਣਾ ਚਾਹੀਦਾ ਹੈ। ਜਪ ਵੀ ਜ਼ਰੂਰ, ਉਹ ਰਸਨਾ ਬੜੀ ਮਹਾਨ, ਬੜੀ ਧਨ ਹੈ ਜਿਹੜੀ ਉਹਨੂੰ ਬੋਲਦੀ ਹੈ, ਜਿਹੜੀ ਉਹਨੂੰ ਵਾਰ ਵਾਰ ਜਪਦੀ ਹੈ, ਜਿਹੜੀ ਉਹਨੂੰ ਚੇਤੇ ਕਰਨ ਵਾਸਤੇ ਬੋਲਦੀ, ਬੜੀ ਮੁਬਾਰਕ ਹੈ ਉਹ ਰਸਨਾ। ਪਰ ਇਹ ਗੱਲ ਖਿਆਲ ਰੱਖਣੀ, ਸਰੀਰ ਦੀ ਪ੍ਰਕਿਰਿਆ ਹੈ ਜਪਣਾ, ਅੰਦਰ ਓਨਾ ਚਿਰ ਨਹੀਂ ਜਾਏਗਾ ਜਿੰਨਾ ਚਿਰ ਬੰਦੇ ਦਾ ਪਿਆਰ ਵਾਲਾ ਧਿਆਨ ਨਾ ਜੁੜੇਗਾ। ਖਿਆਲ ਰੱਖਣਾ, ਮੈਂ ਇੱਕ ਸ਼ਬਦ ਕਿਹਾ ਪਿਆਰ ਵਾਲਾ ਧਿਆਨ, ਇਕੱਲਾ ਧਿਆਨ ਨਹੀਂ ਕਿਹਾ ਅੱਜ। ਇਸ ਗੱਲ ਨੂੰ ਧਿਆਨ ਵਿੱਚ ਚੰਗੀ ਤਰ੍ਹਾਂ ਸਮਝ ਲੈਣਾ, ਧਿਆਨ ਦੇ ਇਕੱਲੇ ਦੇ ਕੋਈ ਬਹੁਤੇ ਵੱਡੇ ਅਰਥ ਨਹੀਂ, ਪਿਆਰ ਵਾਲੇ ਧਿਆਨ ਦੀ ਗੱਲ ਹੈ। ਵੇਖੋ ਧਿਆਨ ਤੇ ਕਈਆਂ ਥਾਵਾਂ ਤੇ ਸਾਡਾ ਜੁੜਿਆ, ਧਿਆਨ ਤੇ ਬੰਦਾ ਦੁਸ਼ਮਣ ਦਾ ਵੀ ਕਰਦਾ, ਇਹਨਾਂ ਤੇ ਰੱਬ ਦਾ ਵੀ ਨਹੀਂ ਕਰਦਾ ਜਿੰਨਾ ਦੁਸ਼ਮਣ ਦਾ ਧਿਆਨ ਕਰਦਾ। ਆ ਘਰ ਵਿੱਚ ਪਰਿਵਾਰ ਦੇ ਮੈਂਬਰਾਂ ਵਿੱਚ ਕਈਆਂ ਦੀ ਆਪਸ ਵਿੱਚ ਬੜੀ ਖਹਿਸ਼ਬਾਜ਼ੀ ਹੁੰਦੀ ਹੈ, ਤੁਸੀਂ ਵੇਖੋਗੇ ਨਾ ਵੀ ਉਹਨਾਂ ਦਾ ਬੰਦਾ ਇੱਕ ਦੂਜਾ ਕਿੰਨਾ ਧਿਆਨ ਕਰਦਾ। ਧਿਆਨ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਜੇ ਉਹ ਦੋ ਮੈਂਬਰ ਨੇ ਪਰਿਵਾਰ ਦੇ ਤੇ ਦੋਵੇਂ ਸੁਖਮਣੀ ਪੜ੍ਹਦੇ ਨੇ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਵਿੱਚ ਇੱਕ ਬੈਠਾ ਆਇਆ ਤੇ ਦੂਸਰਾ ਆ ਗਿਆ ਤੇ ਪਹਿਲੇ ਦਾ ਚਿਹਰਾ ਹੀ ਬਦਲ ਗਿਆ, ਕਿਉਂਕਿ ਉਹਦੇ ਅੰਦਰ ਈਰਖਾ ਹੈ, ਦਵੈਸ਼ ਹੈ। ਤਾਂ ਧਿਆਨ ਤੇ ਬੰਦਾ ਦੁਸ਼ਮਣ ਦਾ ਵੀ ਕਰਦਾ ਹੈ, ਧਿਆਨ ਕੋਈ ਬਹੁਤੀ ਵੱਡੀ ਗੱਲ ਨਹੀਂ। ਗੁਰੂ ਸਾਹਿਬ ਨੇ ਕਿਹਾ ਜੇ ਤੂੰ ਨਾਮ ਦਾ ਧਿਆਨ ਕਰਨਾ ਤੇ ਸੰਸਾਰ ਵਾਲਾ ਇਕੱਲਾ ਧਿਆਨ ਨਾ ਕਰੀ, ਉਹ ਕਹਿੰਦੇ ਨੇ ਪਿਆਰ ਵਾਲਾ ਧਿਆਨ ਕਰੀ। ਤਾਂ ਜਿਨ੍ਹਾਂ ਦੇ ਅੰਦਰ ਵਸਿਆ ਹੋਇਆ ਉਹਨਾਂ ਦੇ ਵਿੱਚ ਨਾਮ ਦੀ ਇੰਨੀ ਬਰਕਤ ਆ ਜਾਂਦੀ ਕਿ ਆਪ ਛੁੱਟੇ ਤੇ ਦੂਜਿਆਂ ਨੂੰ ਛੁਡਾ ਸਕਦੇ। ਤਾਂ ਹੀ ਬਚਨ ਕੀਤਾ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਕਈ ਛੁੱਟ ਸਕਦੇ ਉਹਨਾਂ ਨਾਲ। ਤਾਂ ਜਨਕ ਨੇ ਕਿਹਾ ਵੀ ਮੈਂ ਛਡਾਉਣਾ ਚਾਹੁੰਦਾ, ਤਾਂ ਉਹਨੇ ਕਿਹਾ ਵੀ ਦੱਸੋ ਕਿੰਨਾ ਨਾਮ ਚਾਹੀਦਾ। ਇੱਕ ਪਲ ਉਹਨੇ ਧਿਆਨ ਕੀਤਾ ਉੱਥੇ ਨਾਮ ਦਾ, ਸਾਰਾ ਨਰਕ ਖਾਲੀ ਕਰ ਦਿੱਤਾ ਹੈ। ਭਾਈ ਸਾਹਿਬ ਨੇ ਲਿਖਿਆ ਗਹਿਣੇ ਧਰੇ ਉਹਨ ਏਕ ਨਾਮ। ਇੱਥੇ ਇੱਕ ਖਿਆਲ ਰੱਖਣਾ, ਗੁਰੂ ਗਹਿਣਾ ਹੈ। ਆ ਬਚਨ ਆਉਂਦਾ ਹੈ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਬੜੀ ਇਹਦੀ ਲੰਮੀ ਵਿਆਖਿਆ ਹੈ, ਇਹ ਵਿਸ਼ਾ ਦੇ ਵਿੱਚ ਮੈਂ ਛੇੜਨਾ ਨਹੀਂ ਚਾਹੁੰਦਾ, ਫਿਰ ਕਿਸੇ ਦਿਨ ਇਹ ਵਿਸ਼ਾ ਆਵੇਗਾ ਵੀ ਸੰਤ ਹਮਾਰਾ ਗਹਿਣੇ ਦੇ ਅਰਥ ਕੀ ਹੁੰਦੇ ਨੇ। ਜਿਹਨੂੰ ਰੱਖ ਕੇ ਕੰਮ ਚਲਾ ਲਈਦਾ ਤੇ ਫਿਰ ਵਾਪਸ ਕਰੀਦਾ ਹੁੰਦਾ ਹੈ। ਸੰਤ ਕੋਲ ਆਉਣ ਜਾਂ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਣ ਦੇ ਮਤਲਬ ਇਹ ਨਹੀਂ ਕਿ ਬੰਦਾ ਕਰੇ ਹੀ ਕੁਝ ਨਾ, ਉਹ ਤਾਂ ਇੱਕ ਸਿਰਫ ਸੈਲਫ ਹੁੰਦਾ ਹੈ, ਸਹਾਰਾ ਹੁੰਦਾ ਹੈ ਕਿ ਉਹ ਇੱਕ ਵਾਰੀ ਉਧਾਰ ਲੈ ਕੇ ਤੁਰ ਪਵੇ ਤੇ ਪਰਤ ਕੇ ਆਪ ਕਮਾ ਕੇ ਜੋ ਕੁਝ ਲਿਆ ਸੀ ਉਹ ਵੀ ਵਾਪਸ ਕਰਦਾ। ਇਸ ਕਰਕੇ ਜਿਹੜੇ ਲੋਕ ਮੈਂ ਬੇਨਤੀ ਕਰ ਰਿਹਾ ਸੀ, ਦੋ ਤਰ੍ਹਾਂ ਦੀ ਦ੍ਰਿਸ਼ਟੀ ਹੈ। ਚਰਮ ਦ੍ਰਿਸ਼ਟੀ, ਜਿਨ੍ਹਾਂ ਦੀ ਮੁੰਦੀ ਗਈ, ਮੂੰਦ ਲਈਏ ਦਰਵਾਜ਼ੇ, ਜਿਨ੍ਹਾਂ ਨੇ ਸੰਸਾਰ ਦੀ ਦ੍ਰਿਸ਼ਟੀ ਤੋਂ ਗੁਰੂ ਕੀ ਮਤ ਧਾਰਨ ਕਰਕੇ ਦਿਵ ਦ੍ਰਿਸ਼ਟੀ ਪ੍ਰਾਪਤ ਕਰ ਲਈ, ਜਿਹੜੀ ਉਹਨਾਂ ਦੀ ਦੁਨੀਆ ਬਣੀ, ਉਹਨਾਂ ਨੇ ਅਗਲੀ ਦੁਨੀਆ ਵੇਖ ਲਈ। ਹੁਣ ਉਹ ਦੋਵਾਂ ਦੇਸ਼ਾਂ ਦੇ ਨਿਵਾਸੀ ਨੇ, ਉੱਧਰ ਵੀ ਵੇਖ ਲੈਂਦੇ, ਇੱਧਰ ਵੀ ਵੇਖ ਲੈਂਦੇ। ਤਾਂ ਉੱਧਰ ਜਦੋਂ ਵੇਖਣ ਲੱਗ ਪੈਂਦੇ ਤੇ ਇਹ ਸੰਸਾਰ ਆਪਣੇ ਆਪ ਜੋ ਜੋ ਦਿਸੈ ਸੋ ਸੋ ਰੋਗੀ ਵਾਲੀ ਅਵਸਥਾ ਬਣ ਜਾਂਦੀ। ਕੌਣ ਫਿਰ ਇਹਦੇ ਨਾਲ ਸਨੇਹ ਕਰੇਗਾ, ਕੰਮ ਚਲਾਉਣ ਲਈ ਫਿਰਦੇ ਨੇ ਇੱਥੇ, ਸਿਰਫ ਸਮਾਂ ਪੂਰਾ ਕਰਨਾ, ਡਿਊਟੀ ਪੂਰੀ ਕਰਨੀ। ਜਿਵੇਂ ਕਿਤੇ ਬਹੁਤ ਵੱਡਾ ਕੋਈ ਸੰਸਾਰ ਦੇ ਵਿੱਚ ਕਿਤੇ ਕੈਂਪ ਲੱਗੇ ਹੋਣ, ਕੋਈ ਇਸ ਤਰ੍ਹਾਂ ਦੀ ਤ੍ਰਾਸਦੀ ਆਈ ਹੋਵੇ, ਭੂਚਾਲ ਆਇਆ ਹੋਵੇ, ਤੇ ਉੱਥੇ ਬਾਹਰੋਂ ਡਾਕਟਰ ਲੋਕ ਆਉਂਦੇ ਨੇ, ਉਹ ਕੈਂਪਾਂ ਵਿੱਚ ਫਿਰਦੇ ਰਹਿੰਦੇ, ਦਵਾਈ ਦਿੰਦੇ ਰਹਿੰਦੇ ਨੇ, ਔਰ ਉੱਥੇ ਨਿਵਾਸ ਤਾਂ ਰੱਖਦੇ ਨੇ ਪਰ ਉਹਨਾਂ ਦਾ ਮਨ ਉੱਥੇ ਨਹੀਂ ਹੁੰਦਾ, ਉਹ ਸਿਰਫ ਕੰਮ ਕਰਨ ਵਾਸਤੇ ਆਏ। ਤਾਂ ਹੀ ਬਚਨ ਕੀਤਾ ਕਿ ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਉਹਨਾਂ ਨੂੰ ਉੱਥੇ ਹੋਰ ਪ੍ਰਯੋਜਨ ਕੋਈ ਨਹੀਂ, सिर्फ वह रब की ड्यूटी करने वास्ते पहुंचे ने, इस करके कहिंदे उन्हां दी दृष्टि किवें दी है। हजूर इन्हां बचनां विच गुरु नानक देव महाराज कृपा करदे कहन लगे, जे को कहे करै विचार, ऐसा मनुख जे विचार करन लग पवे वी जिथे असी जी रहे हां एदू वड्डी भी कोई दुनिया है। फिर साहब कहिंदे करते कह करना नाही शुमार, शुमार दा अर्थ है मिणना, करने दा अर्थ है चोज। जे कोई वैगुरु दे चोजा नू मिणन लगे जां विचार करन लग पवे जां उना नू कहन दा यतन करे ते कोई अंत नहीं लभदा, पता ही नहीं लगदा किन्ने कूने। बस ए उहदी भगती है, ए उनू उहदा जिहड़ा मन है इन्हां चीजां नू वेख वेख के एक दशा विच चला जांदा है। ਜਿਵੇਂ ਇਹ ਇੱਕ ਦਸ਼ਾ ਹੈ ਨਾ, ਆਪਾਂ ਕਹਿੰਦੇ ਹਾਂ ਫਲਾਣੇ ਬੰਦੇ ਨੂੰ ਬੁਖਾਰ ਹੈ ਉਹਦੀ ਇੱਕ ਦਸ਼ਾ ਹੈ, ਉਹ ਜਿਹੜੀ ਦਸ਼ਾ ਉਹਨੂੰ ਕਹਿੰਦੇ ਇਹਨੂੰ ਵਿਸਮਾਦ ਹੋ ਗਿਆ। ਵਿਸਮਾਦ ਦਾ ਮਤਲਬ ਉਹਦੇ ਚੋਜ ਵੇਖ ਵੇਖ ਕੇ ਹੈਰਾਨ ਹੋਈ ਜਾਣਾ, ਵੇਖ ਵਿਡਾਣ ਰਿਹਾ ਵਿਸਮਾਦ, ਵਿਡਾਣ ਦਾ ਅਰਥ ਹੈਰਾਨ ਹੋਈ ਜਾਣਾ। ਤਾਂ ਤੁਸੀਂ ਜਿਹੜੇ ਗੁਰਮੁਖ ਹੋਏ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਗਏ, ਤਾਂ ਉਹਨਾਂ ਦਾ ਜੀਵਨ ਵੇਖੋਗੇ, ਉਹਨਾਂ ਦੀ ਵੇਖਣੀ, ਉਹਨਾਂ ਦਾ ਰਹਿਣਾ ਸਹਿਣਾ ਹੈਰਾਨੀ ਜਿਹਾ ਭਰਿਆ ਹੋਇਆ, ਕਿਉਂਕਿ ਵੇਖ ਵਿਡਾਣ ਰਿਹਾ ਵਿਸਮਾਦ, ਬੜੇ ਹੈਰਾਨ, ਕੋਈ ਅੰਤ ਨਹੀਂ। ਤਾਂ ਸਾਹਿਬ ਕਹਿੰਦੇ ਕਰਤੇ ਕਹਿ ਕਰਨਾ ਨਾਹੀਂ ਸੁਮਾਰ, ਜਦੋਂ ਉਹਦੇ ਚੋਜਾਂ ਨੂੰ ਵੇਖਦੇ ਨੇ ਉੱਥੇ ਕੋਈ ਅੰਤ ਨਹੀਂ ਲੱਭਦਾ। ਇਸ ਕਰਕੇ ਸਾਨੂੰ ਯਤਨ ਕਰਨਾ ਚਾਹੀਦਾ ਹੈ, ਜੇ ਦੁੱਖਾਂ ਤੋਂ ਛੁੱਟਣਾ ਹੈ ਤੇ ਸ਼ਬਦ ਦੁਆਰਾ ਇਸ ਦੁਨੀਆਂ ਵਿੱਚੋਂ ਉੱਚੇ ਉੱਠਣਾ ਚਾਹੀਦਾ ਹੈ, ਉਸ ਦੁਨੀਆਂ ਨੂੰ ਲੱਭਣਾ ਚਾਹੀਦਾ ਜਿੱਥੇ ਜਾ ਕੇ ਹੈਰਾਨੀ ਵਾਪਰਦੀ ਹੈ, ਜਿੱਥੇ ਜਾ ਕੇ ਆਹ ਬਿਲਕੁਲ ਕੂੜਾ ਰਹਿ ਜਾਂਦਾ ਹੈ ਜਿਹਦੇ ਪਿੱਛੇ ਬੰਦਾ ਦੌੜਿਆ ਫਿਰਦਾ ਹੈ। ਤਾਂ ਹੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਬਿਨ ਨਾਵੇ ਜਗ ਕਮਲਾ ਫਿਰੈ। ਸੱਚ ਜਾਣੋ, ਜਦੋਂ ਗੁਰਬਾਣੀ ਪੜ੍ਹਦੇ ਹਾਂ ਤੇ ਉਹ ਸਾਨੂੰ ਇਉਂ ਕਹਿੰਦੇ ਨੇ ਜਿਵੇਂ ਇੱਕ ਕਮਲਾ ਬੰਦਾ ਕੂੜੇ ਤੋਂ ਲੀਰਾਂ ਇਕੱਠੀਆਂ ਕਰਦਾ ਫਿਰਦਾ, ਕੂੜਾ ਫੋਲਦਾ, ਤੁਸੀਂ ਵੇਖਿਆ ਹੋਵੇਗਾ, ਕੋਈ ਜੋ ਲੱਭਦਾ ਉਹ ਆਪਣੇ ਸਰੀਰ ਤੇ ਬੰਨ ਲੈਂਦਾ ਹੈ, ਕੁਝ ਨਹੀਂ ਛੱਡਦਾ। ਤਾਂ ਜਿਨ੍ਹਾਂ ਨੂੰ ਨਾਮ ਔਰ ਗੁਰੂ ਦੇ ਪਿਆਰ ਦੀ ਗੱਲ ਸਮਝ ਵਿੱਚ ਆ ਗਈ, ਉਹ ਜਦੋਂ ਸਾਡੇ ਵਰਗੇ ਲੋਕਾਂ ਨੂੰ ਵੇਖਣਗੇ ਤਾਂ ਉਹ ਕਹਿਣਗੇ ਵੀ ਕੋਈ ਫਰਕ ਨਹੀਂ। ਇੱਕ ਬੰਦਾ ਬਾਹਰ ਕੂੜੇ ਤੋਂ ਲੀਰਾ ਚੁਗਦਾ ਪਿਆ, ਇੱਕ ਸ਼ੋਰੂਮ ਵਿੱਚ ਬੈਠ ਕੇ ਚੁਗੀ ਜਾਂਦਾ, ਫਰਕ ਉਹਦੀ ਨਜ਼ਰ ਵਿੱਚ ਕੋਈ ਨਹੀਂ ਹੈ, ਦੋਵੇਂ ਇੱਕੋ ਜਿਹੇ ਨੇ। ਉਹਨੂੰ ਉੱਥੇ ਵੀ ਕੂੜੇ ਦਿਸਦਾ, ਕੂੜੇ ਦੇ ਅਖਰੀ ਅਰਥ ਨੇ ਜੋ ਦਿਸੇ, ਕੂੜੇ ਦੇ ਅਰਥ ਨੇ ਬੇਕਾਰ, ਵਿਅਰਥ ਚੀਜ਼ ਜਿਹੜੀ ਕੰਮ ਵਿੱਚ ਨਾ ਆਵੇ। ਇੱਥੇ ਜੋ ਕੁਝ ਦਿਸਦਾ ਉਹਨੂੰ ਕੂੜਾ ਕਿਉਂ ਕਿਹਾ? ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਇਹ ਕਿਉਂ ਕੂੜ ਹੈ? ਇਹਦੇ ਅਰਥ ਨੇ ਇਹ ਥੋੜੇ ਚਿਰ ਵਾਸਤੇ ਕੰਮ ਚਲਾਉਣ ਵਾਸਤੇ ਚੀਜ਼ਾਂ ਮਿਲੀਆਂ ਸਨ, ਬੰਦੇ ਨੇ ਸੋਚਿਆ ਪੰਡਾਂ ਬੰਨ ਲਈਏ, ਇਹ ਅੱਗੇ ਵੀ ਕੰਮ ਦੇ ਜਾਣਗੀਆਂ, 40-50 ਸਾਲ ਦੀ ਖੇਡ ਹੈ, ਇਸ ਤੋਂ ਲੰਮੀ ਹੈ ਨਹੀਂ। ਉਹ ਵੀ ਜਿਨ੍ਹਾਂ ਨੂੰ ਇੰਨੇ ਕੁ ਮਿਲ ਗਏ ਸਾਲ, ਜਿਨ੍ਹਾਂ ਨੂੰ ਨਾ ਮਿਲੇ ਉਹਨਾਂ ਵਾਸਤੇ ਇਹ ਵੀ ਨਹੀਂ, ਚਲੋ ਕੁਝ ਜ਼ਿਆਦਾ ਜੀ ਲਿਆ ਤਾਂ ਉਹਨੂੰ ਕਹਾਂਗੇ ਵੀ 100 ਸਾਲ, ਹੁਣ ਇਸ ਤੋਂ ਅੱਗੇ ਤਾਂ ਕੋਈ ਜਾਂਦਾ ਹੀ ਨਹੀਂ। ਤਾਂ ਇਹ ਜਿਨ੍ਹਾਂ ਦੀ ਉਸ ਦੁਨੀਆਂ ਤੱਕ ਜਿੰਨਾ ਚਿਰ ਬੰਦੇ ਦੀ ਅੱਖ ਨਹੀਂ ਖੁੱਲਦੀ ਤਾਂ ਇਹਦੇ ਵਿੱਚੋਂ ਨਹੀਂ ਛੁੱਟਦਾ। ਗੁਰੂ ਸਾਹਿਬ ਨੇ ਜਿਹੜੀ ਸਾਨੂੰ ਨਾਮ ਦੀ ਦਾਤ ਬਖਸ਼ੀ ਹੈ ਉਹਦਾ ਪ੍ਰਯੋਜਨ ਹੀ ਇਹ ਹੈ ਕਿ ਬੰਦਾ ਇਸ ਦੇਹ ਦੇ ਵਿੱਚ ਰਹਿੰਦਿਆਂ ਹੋਇਆਂ ਇਹਦੇ ਤੋਂ ਉੱਚਾ ਉੱਠ ਜਾਏ ਇਸ ਸਰੀਰ ਦੀ ਦੁਨੀਆਂ ਚੋਂ। ਇਸ ਲਈ ਕਹਿੰਦੇ ਕਰਤੇ ਕਹਿ ਕਰਨਾ ਨਹੀਂ ਸ਼ੁਮਾਰ, ਕੋਈ ਅੰਤ ਨਹੀਂ। ਅੱਗੇ ਬਚਨ ਕੀਤਾ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਜਿਨ੍ਹਾਂ ਦੀ ਅੱਖ ਖੁੱਲ ਗਈ ਉਹਨਾਂ ਨੇ ਵੇਖਿਆ ਵੀ ਧੌਲ ਕੌਣ ਹੈ। ਇੱਕ ਪੁਰਾਣਾ ਵਿਚਾਰ ਚੱਲਦਾ ਸੀ ਕਿ ਇਸ ਜ਼ਮੀਨ ਨੂੰ ਇੱਕ ਚਿੱਟੇ ਰੰਗ ਦੇ ਬਲਦ ਨੇ ਆਪਣੇ ਸਿੰਘਾਂ ਤੇ ਚੁੱਕਿਆ ਹੋਇਆ। ਅਸੀਂ ਵੀ ਸੁਣਿਆ, ਬੜਾ ਕੁਝ ਸੁਣਿਆ ਕਹਾਣੀਆਂ ਵਿੱਚ ਛੋਟੇ ਹੁੰਦੇ ਵੀ ਚੰਦਰਮਾ ਤੇ ਕੋਈ ਚਰਖਾ ਕੱਤ ਰਿਹਾ ਹੈ। ਕਿਸੇ ਨੇ ਕਿਹਾ कि धरती दे थले एक बलद है वह थकिया खड़ा है हुण उहने सिंग बदलना ते भुचाल आ जाना है। ये बड़ियां गल्लां चलदियां संसार दे विच। सतगुरु ने उस वेले किसे दृष्टि दे नाल वेख्या भी थले कोई बलद है नहीं, खंडन नहीं किया, कला वेख के किया खंडन, कला खंडन असी तो खंडन वैसे ही करना है जेड़े बंदे नाल सानू विरोध है साडे खंडन विच असी कहांगे जी गुरु ग्रंथ साहिब विच बड़े तर्क ने बड़े खंडन किए हुए ने। गुरु ग्रंथ साहिब विच जेड़े खंडन किए ना जिन्हां धर्मां दे जिन्हां चीजां दे उन्हां नूं उन्हां पहलां वेख्या है सख नाल भी कोई बलद है नहीं तां खंडन किया। असी किदा खंडन करने आ जिहड़ा बंदा साडी उस्तत नहीं करदा असी उहदा खंडन ही करांगे, होर कुछ ना लभे जी इन्ने पग जिहड़ी इन्ने बलां वाली बद्धी हुई ठीक नहीं है, ये तुरदा ठीक नहीं, इहदे कपड़े ठीक नहीं हन, ये तां बेईमान बहुत आदमी है। साडे खंडन दा मतलब है जिहड़ा साडे अगे नहीं झुकदा उहदा असी खंडन करना है। जेड़ा झुक गया भावे गधा क्यों ना आवे उन्हूं कहांगे भी शेर है, ये आदमी बहुत ठीक है। जेड़ा ते कह दे जी तुसी बहुत ठीक हो। इस करके सियाणियां दा एक तजर्बा है कि बहुत वड्डे वड्डे लोकां दे आले दुआले बहुत हीण लोग हुंदे ने, गलत लोग हुंदे ने, क्योंकि गलत लोग ही उन्हां दी वड्याई कर सकदे ने, ठीक बंदे तां सच कहणगे ना। इस करके गुरु साहब ने वेख्या भी कोई थले बल्द नहीं खड़ा होया धरती दे, उहदा तर्क भी दिता अगे जाके, और एक सच्चाई है कि धरती होर परै होर तिस्ते भार तलै कवण जोर। बड़ी वड्डी प्रयोगशाला सी गुरु नानक साहब दे कोल, उदों कोई उपकरण नहीं सी, कोई इस तरह का सिस्टम नहीं सी जिहदे नाल देख लैंदे कि धरती आकाश विच उड़दी फिरदी है। पर गुरु साहब ने उदों वेख्या भी जे इस धरती दे थले बल्द खड़ा है ते उस बल्द दे पैर किहदे उत्ते टिके हुए ने, सवाल किया। इहदा मतलब साफ है कि गुरु साहब ने सारी धरती नूं एक साइड ते होके वेख्या भी इह गोल गेंद वांग आकाश विच उड्डी फिरदी। हुण विज्ञान आ गया है और इहदे लैसन ने साइंस रूम बने हुए ने, विखाया जांदा है। अब बहुते विद्यार्थी ने कोई कहिंदा मैं एमए कीती कोई बीए, उन्हूं पुछो धरती आकाश में उड़दी, कहिंदे जी किवें उड़दी समझ नहीं आई अजे तक, बुद्धि विकसित नहीं ना हुई, वादा नहीं होया उहदे विच। तां गुरु साहिब ने उदों वेख्या कि तौल धर्म असल विच चिट्टे रंग दा बल्द किहड़ा है, चिट्टे रंग दा बल्द है धर्म, तौल धर्म ते ओ किदा पुत्र है, किदे विचों पैदा हुंदा है, धर्म किथे आवेगा। दया का पूत ओ दया दा पुत्र है, जिथे मां ही नहीं उथे पुत्र किवें आएगा, जिथे दया नहीं उथे धर्म किवें आएगा। अंदर नरम नहीं होया बंदे दा, अंदरों बेईमानी नहीं गई, अंदरों वल फेर नहीं गए, अंदरों हेरा फेरी नहीं गई, धर्म का कोई सवाल नहीं। जे इस तरह का बंदा कोई धार्मिक दिसदा है ना भी यह धार्मिक है, बेईमान भी है, रिश्वतखोर भी है, झूठा भी है। अजकल तो लोग कहिंदे ने रिश्वत तो बहुत लैंदा सी, चलो फिर भी धार्मिक है ही सी ना, रिश्वत बड़ी मोटी ली, चलो फिर भी धार्मिक है ही सी। तां ये हो सकता है मां कोई नहीं सी पुत्र खरीद के लियांदा होवे, कितों मिल ही जांदा है ना, खरीदया होवे पुत्र, कितों धर्म खरीद के लियांदा होवे। बड़े बड़े धर्म दे हुण ठेकेदार भी ने जिहड़े धर्म नूं वेच भी देंदे ने, लै लो उहनां तों जाके चार बंदे दुआले खड़े कर दिओ धार्मिक, उह विखा दिओ लोकां नूं भी आ वेखो आ सिरे दे धार्मिक बंदे साडे नाल खड़े ने। तां इहनूं कहिंदे ने खरीदया होया पुत्र। कई वारी मां ना होवे पुत्र खरीद के लिया जा सकता, जन्म किसी के घर हो पैसों खरीद लिया पर स्नेह नहीं बनेगा, प्यार नहीं बनेगा, अंदरला नहीं घुलेगा। तो जी बेनती आप जी ने सी कर रहा सर, धर्म न भी लोग खरीद के ਮਤਰੇ ਪੁੱਤਰ ਵਾਂਗ ਰੱਖਦੇ ਨੇ, ਉਹਨਾਂ ਦਾ ਆਪਣਾ ਨਹੀਂ ਹੁੰਦਾ। ਤਾਂ ਸਤਿਗੁਰੂ ਨੇ ਬਚਨ ਕੀਤੇ ਕਿ ਦਇਆ ਦਾ ਪੁੱਤਰ ਹੈ ਜਿਹੜਾ ਧਰਮ ਹੈ। ਜੇ ਦਇਆ ਹੈ ਅੰਦਰ ਅੰਦਰ ਇੱਕ ਨਰਮ ਅਵਸਥਾ ਹੈ ਕਿਸੇ ਪ੍ਰਤੀ, ਔਰ ਦਇਆ ਇਸ ਤਰ੍ਹਾਂ ਦੀ ਨਹੀਂ ਹੁੰਦੀ ਕਿ ਉਹ ਥੋੜੇ ਚਿਰ ਲਈ ਬਣਾਈ ਜਾਂਦੀ ਹੈ, ਥੋੜੇ ਚਿਰ ਵਾਸਤੇ ਉਹਨੂੰ ਉੱਥੇ ਪੈਦਾ ਕੀਤਾ ਜਾਂਦਾ ਫਿਰ ਦਇਆ ਘਟਾ ਦਿੱਤੀ ਜਾਂਦੀ ਹੈ। ਨਹੀਂ, ਦਇਆ ਦੇ ਅਰਥ ਨੇ ਜਦੋਂ ਨਾਮ ਅੰਦਰ ਆਏਗਾ ਦਇਆ ਲਗਾਤਾਰ ਬੰਦੇ ਵਿੱਚ ਰਹੇਗੀ, ਉਹ ਕੇਵਲ ਆਦਮੀਆਂ ਲਈ ਨਹੀਂ ਰਹਿੰਦੀ। ਜਿਹਦੇ ਅੰਦਰ ਦਇਆ ਆ ਗਈ ਨਾ ਉਹਦੇ ਉੱਠਣ ਦਾ ਤਰੀਕਾ ਵੀ ਤਬਦੀਲ ਹੋ ਜਾਏਗਾ, ਅੰਦਰਲੀ ਅਵਸਥਾ ਦਾ ਬਾਹਰ ਅਸਰ ਪਏਗਾ ਨਾ। ਜੇ ਅੰਦਰ ਤਬਦੀਲੀ ਆਈ ਤੇ ਚਾਲ ਢਾਲ ਵਿੱਚ ਫਰਕ ਜ਼ਰੂਰ ਪਏਗਾ, ਉਹ ਉੱਠੇਗਾ ਵੀ। ਉਹ ਜੇ ਕਿਸੇ ਨਿਰਜਿੰਦ ਚੀਜ਼ ਨੂੰ ਵੀ ਹੱਥ ਲਾਏਗਾ ਬੜੀ ਦਇਆ ਨਾਲ, ਬੜੇ ਪਿਆਰ ਨਾਲ, ਹਰ ਇੱਕ ਚੀਜ਼ ਨਾਲ ਵਰਤਾਵ ਉਹਦਾ ਨਰਮ ਹੋ ਜਾਏਗਾ ਬਿਲਕੁਲ, ਅੰਦਰ ਹਮਦਰਦੀ ਹੋਵੇਗੀ ਉਹਦੇ ਅੰਦਰ, ਤਾਂ ਪਹਿਲਾਂ ਨਾਮ ਦੁਆਰਾ ਦਇਆ ਪੈਦਾ ਹੁੰਦੀ ਹੈ। ਧੌਲ ਧਰਮ ਦਇਆ ਕਾ ਪੂਤ। ਫਿਰ ਸਾਹਿਬ ਕਹਿੰਦੇ ਸੰਤੋਖ ਥਾਪ ਰੱਖਿਆ ਜਿਨ ਸੂਤ। ਹੁਣ ਸੂਤ ਦਾ ਅਰਥ ਹੈ ਸੂਤਰ, ਸੰਤੋਖ ਦਾ ਅਰਥ ਹੈ ਤ੍ਰਿਪਤੀ। ਕਿਸੇ ਨੇ ਪੁੱਛਿਆ ਵੀ ਜੇ ਧੌਲ ਧਰਮ ਨੇ ਚਿੱਟੇ ਬਲਦ ਨੇ ਧਰਤੀ ਨਹੀਂ ਚੁੱਕੀ, ਇਹ ਸਾਰੇ ਕੁਝ ਨੂੰ ਬੰਨਿਆ ਕਿੰਨੇ ਹੋਇਆ? ਆ ਜਿਹੜਾ ਸਾਰਾ ਸਿਸਟਮ ਉੱਡ ਰਿਹਾ ਨਾ ਕਿ ਸਾਗਰ ਪੰਡੈ ਪਾਇਆ, ਤੁਸੀਂ ਚਲੋ ਧਰਤੀ ਦੀ ਗੱਲ ਛੱਡੋ, ਆ ਆਕਾਸ਼ ਵਿੱਚ ਬੱਦਲ ਆਉਂਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹਦੇ ਵਿੱਚ ਇੰਨਾ ਪਾਣੀ ਹੁੰਦਾ ਜਿਵੇਂ ਸਮੁੰਦਰ ਵਿੱਚ ਜਿੰਨਾ ਪਾਣੀ ਹੈ। ਆਕਾਸ਼ ਵਿੱਚ ਜਦੋਂ ਬੱਦਲ ਉੱਡਦੇ ਨੇ ਨਾ, ਉਹਨਾਂ ਵਿੱਚ ਪਾਣੀ ਇੰਨੀ ਬਹੁਤਾਤ ਵਿੱਚ ਹੁੰਦਾ ਹੈ ਕਿ ਜਿਵੇਂ ਸਮੁੰਦਰ ਹੀ ਧਰਤੀ ਤੋਂ ਉੱਠ ਕੇ ਆਕਾਸ਼ ਵਿੱਚ ਆ ਜਾਏ। ਇੰਨੇ ਪਾਣੀ ਨੂੰ ਕਿੰਨੇ ਚੁੱਕਿਆ ਹੋਇਆ ਹੈ? ਆ ਤੁਸੀਂ ਕਦੀ ਤਜਰਬਾ ਕਰਕੇ ਵੇਖਣਾ ਕਿ ਇੱਕ ਕਿਲੋ ਪਾਣੀ ਨੂੰ ਆਕਾਸ਼ ਵਿੱਚ ਖੜੇ ਕਰਕੇ ਵਿਖਾਏ ਕੋਈ, ਇੱਕ ਕਿਲੋ ਪਾਣੀ ਬਿਨਾਂ ਭਾਂਡੇ ਤੋਂ। ਆਕਾਸ਼ ਵਿੱਚ ਖੜੇ ਕਰਨਾ ਕੋਈ ਭਾਂਡਾ ਚਾਹੀਦਾ ਨਾ, ਤਾਂ ਹੀ ਖੜਾ ਹੋਵੇਗਾ। ਪਰ ਤੁਸੀਂ ਕਦੀ ਦੇਖੋ ਵੀ ਅਰਬਾਂ ਕੁਇੰਟਲ ਅਰਬਾਂ ਟਨ ਪਾਣੀ ਆਕਾਸ਼ ਵਿੱਚ ਉੱਡਦਾ ਹੈ, ਉਹਨੂੰ ਕਿੰਨੇ ਬੰਨਿਆ ਹੋਇਆ ਹੈ, ਉਹ ਕਿਹੜਾ ਭਾਂਡਾ ਹੈ? ਉਹਨੂੰ ਕਿਹਾ ਗੁਰੂ ਸਾਹਿਬ ਨੇ ਸੰਤੋਖ ਥਾਪ ਰੱਖਿਆ ਜਿਨ ਸੂਤ। ਸੂਤ ਦਾ ਮਤਲਬ ਹੁੰਦਾ ਹੈ ਉਹ ਰੱਸੀ ਜਿਹਨੇ ਕਈ ਚੀਜ਼ਾਂ ਨੂੰ ਬੰਨਿਆ ਹੋਇਆ ਵੀ ਡਿੱਗ ਨਾ ਪੈਣ। ਸੂਤਰ ਦਾ ਮਤਲਬ ਇਹ ਹੈ, ਸੂਤਰ ਦਾ ਮਤਲਬ ਉਹ ਧਾਗਾ ਜਿਹਦੇ ਨਾਲ ਚੀਜ਼ਾਂ ਨੂੰ ਸਿਉਂ ਦਿੱਤਾ ਜਾਂਦਾ ਹੈ ਕਿ ਇਹ ਵੱਖਰੀਆਂ ਹੋ ਕੇ ਡਿੱਗ ਨਾ ਪੈਣ। ਤਾਂ ਸਾਰਾ ਜਿੰਨਾ ਬ੍ਰਹਿਮੰਡ ਹੈ ਨਾ, ਆ ਧਰਤੀ ਹੈ, ਇਹਨੂੰ ਫੜਿਆ ਹੋਇਆ ਸੰਤੋਖ ਨੇ। ਤੇ ਇਸ ਧਰਤੀ ਦੇ ਉੱਤੇ ਜਿਸ ਬੰਦੇ ਦੇ ਮਨ ਵਿੱਚ ਸੰਤੋਖ ਹੋਵੇਗਾ ਉਹਦਾ ਜੀਵਨ ਆਪਣੇ ਆਪ ਟਿਕਿਆ ਰਹੇਗਾ। ਜਦੋਂ ਸੰਤੋਖ ਨਹੀਂ ਰਹਿੰਦਾ ਜੀਵਨ ਖਿਲਰ ਜਾਂਦਾ ਸਾਰਾ। ਅਸੀਂ ਕਹਿੰਦੇ ਹਾਂ ਮਨ ਨਹੀਂ ਟਿਕਦਾ, ਮਨ ਕਿਉਂ ਨਹੀਂ ਟਿਕਦਾ? ਮਨ ਤਾਂ ਨਹੀਂ ਟਿਕਦਾ ਵੀ ਮਨ ਵਿੱਚ ਸੰਤੋਖ ਦਾ ਸੂਤਰ ਨਹੀਂ ਹੈ, ਉਹਨੇ ਬੰਧਣਾ ਮਨ ਨੂੰ। ਉਸ ਨੂੰ ਗਿਆਨ ਕਿਹਾ ਗੁਰਬਾਣੀ ਦੇ ਵਿੱਚ। ਇੱਥੇ ਸੰਤੋਖ ਸ਼ਬਦ ਵਰਤਿਆ ਨਾ, ਆਸਾ ਦੀ ਵਾਰ ਵਿੱਚ ਤੁਸੀਂ ਪੜੋਗੇ ਕਿ ਜਿਵੇਂ ਪਾਣੀ ਨੂੰ ਤੁਸੀਂ ਇਕੱਠਾ ਕਰਨਾ ਹੋਵੇ ਤੇ ਘੜਾ ਚਾਹੀਦਾ ਹੈ, ਪਾਣੀ ਨੂੰ ਵੀ ਉਹ ਡੁੱਲੇ ਨਾ, ਇੱਕ ਥਾਂ ਤੇ ਰਵੇ। ਕੁੰਭੇ ਬੱਧਾ ਜਲ ਰਹੇ, ਪਾਣੀ ਇਕੱਠਾ ਰਹੇਗਾ ਘੜੇ ਦੁਆਰਾ, ਜਲ ਬਿਨ ਕੁੰਭ ਨਾ ਹੋਏ, ਘੜੇ ਤੋਂ ਬਿਨਾਂ ਪਾਣੀ ਖਿਲਰ ਜਾਏਗਾ, ਡੁੱਲ ਜਾਏਗਾ, ਗੁਆਚ ਜਾਏਗਾ। ਇਸੇ ਤਰ੍ਹਾਂ ਗਿਆਨ ਕਾ ਬੱਧਾ ਮਨ ਰਹੇ, ਜੇ ਮਨ ਨੂੰ ਇਕੱਠਾ ਕਰਨਾ ਹੈ ਤੇ ਗਿਆਨ ਚਾਹੀਦਾ ਹੈ। ਉੱਥੇ ਗਿਆਨ ਦੇ ਅਰਥ ਨੇ ਸੰਤੋਖ, ਸਬਰ, ਤ੍ਰਿਪਤੀ, ਇਹ ਅਭਿਆਸ ਕਿ ਮੇਰੇ ਕੋਲ ਠੀਕ ਹੈ ਸਭ ਕੁਝ, ਮੇਰੇ ਕੋਲ ਬਹੁਤ ਕੁਝ ਹੈ, ਮੈਨੂੰ ਕੁਝ ਨਹੀਂ ਚਾਹੀਦਾ, ਜੋ ਕੁਝ ਮੈਨੂੰ ਮਿਲਿਆ ਉਹ ਬਿਲਕੁਲ ਠੀਕ ਹੈ, ਇਹਨੂੰ ਕਹਿੰਦੇ ਸੰਤੋਖ ਦੀ ਦਸ਼ਾ। ਜਿਸ ਬੰਦੇ ਦੇ ਜੀਵਨ ਵਿੱਚ ਸੰਤੋਖ ਆ ਗਿਆ, ਤੁਸੀਂ ਲੱਖ ਸਮਾਧੀਆਂ ਲਾ ਲਓ ਨਹੀਂ ਮਨ ਟਿਕੇਗਾ ਜਿੰਨਾ ਚਿਰ ਸੰਤੋਖ ਨਹੀਂ ਆਉਂਦਾ। ਬੜੇ ਬੜੇ ਸਾਧਨ ਨਿਕਲੇ ਨੇ, ਹੁਣ ਸਿਖਾਇਆ ਜਾਂਦਾ ਨਾ ਇੱਕ ਸਾਲ ਕੋਰਸ ਕਰੋ ਮਨ ਟਿਕ ਜਾਏਗਾ, ਧਿਆਨ ਦੱਸਾਂਗੇ ਤੁਹਾਨੂੰ ਇਸ ਤਰ੍ਹਾਂ ਖਿੱਚ ਕੇ ਰੱਖਣਾ ਇੱਥੇ ਕਰਕੇ ਸਵਾਸ, ਇੱਥੇ ਬਾਂਹ ਇੱਧਰ ਦੀ ਕਰ ਲੈਣੀ, ਲੱਤ ਇੱਧਰ ਅੜਾ ਲੈਣੀ, ਫਿਰ ਤੁਹਾਡਾ ਧਿਆਨ ਟਿਕ ਜਾਏਗਾ। ਡੁਪਲੀਕੇਟ ਹੈ ਸਾਰਾ, ਧੱਕੇ ਨਾਲ ਕੀਤਾ ਹੋਇਆ। ਗੁਰਮਤਿ ਨੈਚੁਰਲੀ ਹੈ, ਕੁਦਰਤੀ ਵਰਤੇ ਸਭ ਕੁਝ, ਸੁਣਿਆ ਲੱਗ ਹੈ ਸਹਿਜ ਧਿਆਨ। ਤਾਂ ਗੁਰੂ ਸਾਹਿਬ ਨੇ ਕਿਸੇ ਸਵਾਸ ਨੂੰ ਖਿੱਚ ਕੇ ਧਿਆਨ ਟਿਕਾਉਣ ਦੀ ਵਿਧੀ ਨਹੀਂ ਦੱਸੀ। ਹਜ਼ੂਰ ਨੇ ਕਿਹਾ ਸੰਤੋਖ ਧਾਰਨ ਕਰ ਲੈ, ਸਬਰ ਵਿੱਚ ਆ ਜਾ, ਧਿਆਨ ਆਪੇ ਟਿਕ ਜਾਏਗਾ। ਧਿਆਨ ਕਿਉਂ ਖਿੰਡਦਾ ਹੈ, ਮਨ ਕਿਉਂ ਨਹੀਂ ਟਿਕਦਾ? ਅੱਖ ਹੈ ਮੰਗੈ ਦੇ ਦੇ, ਉਹ ਮਨ ਅੰਦਰੋਂ ਭੌਂਕੀ ਜਾਂਦਾ ਹੈ। ਉਹਦੀਆਂ ਮੰਗਾਂ ਦੀ ਦਾ ਅੰਤ ਹੀ ਕੋਈ ਨਹੀਂ ਹੈ, ਉਹਦੀ ਹਵਸ਼ ਦਾ ਕੋਈ ਅੰਤ ਹੀ ਨਹੀਂ। ਕਿਵੇਂ ਟਿਕੇਗਾ? ਆ ਸਮਾਧੀਆਂ ਟਿਕਾ ਦੇਣਗੀਆਂ, 2-4 ਘੰਟੇ ਟਿਕ ਸਕਦਾ। ਲੋਕ ਕਹਿੰਦੇ ਹੋਣਗੇ ਟਿਕ ਗਿਆ, ਕਹਿੰਦੇ ਨੇ ਸੱਜਣ ਵੀ ਟਿਕ ਜਾਂਦਾ ਇਸ ਤਰ੍ਹਾਂ, ਸਾਡਾ ਸਾਨੂੰ ਕੋਈ ਵਿਧੀ ਲੱਭੀ ਹੈ, ਟਿਕਦਾ ਹੋਵੇਗਾ, ਟਿਕ ਹੀ ਜਾਏਗਾ। ਇੱਕ ਹੈ ਤੁਸੀਂ ਆਪਣੀ ਗੱਡੀ ਨੂੰ ਆਪਣੀ ਚਾਬੀ ਤੋਂ ਬੰਦ ਕਰੋ, ਉਹ ਕੁਦਰਤੀ ਬੰਦ ਹੋਣਾ ਉਸਦਾ, ਉਹਦੇ ਕੁਨੈਕਸ਼ਨ ਅੰਦਰੋਂ ਠੀਕ ਹੈ, ਚੱਲਣ ਦੀ ਉਹਦੇ ਵਿੱਚ ਸਮਰੱਥਾ ਉਸੇ ਤਰ੍ਹਾਂ ਬਣੀ, ਹੁਣੇ ਸਲਫ ਦਿਓਗੇ ਫਿਰ ਚੱਲ ਜਾਏਗੀ। ਪਰ ਉਹ ਠੀਕ ਤਰੀਕਾ ਉਹਨੂੰ ਬੰਦ ਕਰਨ ਦਾ, ਧਿਆਨ ਨੂੰ ਬੰਦ ਕਰਨ ਦਾ ਠੀਕ ਤਰੀਕਾ ਨਾਮ ਨੂੰ ਸੁਣਨਾ ਹੈ, ਸਬਰ ਵਿੱਚ ਆਉਣਾ। ਪਰ ਇੱਕ ਤਰੀਕਾ ਇਹ ਵੀ ਤੁਸੀਂ ਉਹਦੀ ਡੀਜ਼ਲ ਵਾਲੀ ਨਾਲੀ ਵੱਢ ਦਿਓ, ਤੋੜ ਦਿਓ, ਵਿਚਾਰਾ ਹੋ ਜਾਏਗਾ ਬੰਦ, ਜਾਂ ਗੱਡੀ ਨੂੰ ਕੰਧ ਨਾਲ ਠੋਕ ਦਿਓ, ਬੰਦ ਹੀ ਹੋ ਜਾਏਗੀ, ਹੋਰ ਕੀ ਕਰੇਗੀ। ਇਹ ਸਮਾਧੀਆਂ ਤੇ ਇਹ ਨੇ, ਯਾਨੀ ਕਿ ਧਿਆਨ ਨੂੰ ਟਿਕਾਉਣ ਦੇ ਗਲਤ ਤਰੀਕੇ ਨੇ ਜਿਹੜੇ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤੇ। ਹਜ਼ੂਰ ਨੇ ਕਿਹਾ ਰੱਬ ਨੇ ਜਿਵੇਂ ਧਿਆਨ ਟਿਕਾਉਣ ਦਾ ਯਤਨ ਕੀਤਾ ਸੀ, ਜਦੋਂ ਤੇਰਾ ਧਿਆਨ ਟਿਕਿਆ ਸੀ ਕਿ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਉਰਦ ਭਇਆ ਗਰਬਾਸ, ਹੁਕਮ ਭਇਆ ਗਰਬਾਸ, ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਛੇਤੀ ਅਰਦਾਸ। ਧਿਆਨ ਨੂੰ ਬੰਦ ਕਰਨ ਦੀ ਜਾਚ ਸਿੱਖ ਲੈ, ਨਾਮ ਨੂੰ ਸੁਣ, ਸਿੱਧਾ ਹੈ, ਸਰਲ ਤਰੀਕਾ ਹੈ। ਤਾਂ ਸਾਡੇ ਵਿੱਚ ਇੱਕ ਕਮੀ ਹੈ ਵੀ ਅਸੀਂ ਆਪਣੇ ਘਰ ਵਿੱਚ ਪਏ ਹੋਏ ਖਜ਼ਾਨੇ 'ਤੇ ਵਿਚਾਰ ਨਹੀਂ ਕੀਤੀ। ਸਾਡੇ ਜਿਹੜੇ ਵਿਚਾਰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਰੱਖੇ ਨੇ, ਆਹ ਲੋਕ ਚੋਰੀ ਕਰਕੇ ਲੈ ਗਏ, ਉਹਨਾਂ ਨੇ ਕਿਤਾਬਾਂ ਛਪਾ ਦਿੱਤੀਆਂ, ਅਸੀਂ ਪੜ੍ਹ ਕੇ ਵਹਿੰਦੇ ਹਾਂ ਵੀ ਇਹ ਕੀ ਲਿਖ ਦਿੱਤਾ, ਬਹੁਤ ਵਧੀਆ ਹੈ ਸੀ ਸਾਡੇ ਕੋਲ, ਅਸੀਂ ਨਹੀਂ ਇਹਨੂੰ ਖੋਜਿਆ, ਅਸੀਂ ਇਹਨੂੰ ਵੇਖਿਆ ਨਹੀਂ। ਬੜਾ ਵੱਡਾ ਵਿਗਿਆਨਕ ਧਰਮ ਹੈ ਸਿੱਖ ਧਰਮ, ਪਰ ਇਹਨੇ ਉਹਦੀ ਖੋਜ ਕੀਤੀ ਹੈ ਨਹੀਂ। ਕੋਈ ਪ੍ਰਯੋਗਸ਼ਾਲਾ ਕੀ ਕਰੇਗੀ, ਉੱਥੇ ਵਿਗਿਆਨਕ ਆ ਕੇ ਸੁੱਤੇ ਹੀ ਪਿਆ ਹੈ, ਉਪਕਰਨ ਸਾਰੇ ਪਏ ਨੇ, ਤਰੀਕੇ ਸਾਰੇ ਨੇ, ਵਿਗਿਆਨਕ ਹੋਰ ਹੀ ਆਏ, ਉਹਨਾਂ ਨੇ ਪ੍ਰਯੋਗਸ਼ਾਲਾ ਨੂੰ ਟੇਕਿਆ ਮੱਥਾ, ਕਦੀ ਫੋਨ ਸੁਣਨ ਲੱਗ ਪਏ, ਕਦੀ ਗੱਲਾਂ ਕਰਨ ਲੱਗ ਪਏ, ਕਦੀ ਬੈਠੇ ਕਦੀ ਸੌਂ ਗਏ, ਕੀ ਕਰੇਗੀ ਪ੍ਰਯੋਗਸ਼ਾਲਾ ਉਹਦਾ। ਇਹ ਸਾਧ ਸੰਗਤ, ਇਹ ਗੁਰਦੁਆਰਾ ਜੀਵਨ ਦੀ ਪ੍ਰਯੋਗਸ਼ਾਲਾ, ਪਰ ਅਸੀਂ ਇਹਦੀ ਵਰਤੋਂ ਹੀ ਕੋਈ ਨਹੀਂ ਕਰਦੇ, ਇਹਨੂੰ ਰੀਤੀ ਰਿਵਾਜ ਵਿੱਚ ਤੋਰ ਕੇ ਰੱਖ ਦਿੱਤਾ। ਤਾਂ ਜੋ ਕੁਝ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਹਜ਼ੂਰ ਨੇ ਕਿਹਾ ਸੰਤੋਖ ਹੈ, ਸਾਰੀ ਧਰਤੀ ਨੂੰ ਸੰਤੋਖ ਨੇ ਚੁੱਕਿਆ ਹੋਇਆ, ਬੰਨਿਆ ਹੋਇਆ। ਜਿੱਦਣ ਇਹਦੇ ਵਿੱਚੋਂ ਸੰਤੋਖ ਖਿੱਚਿਆ, ਸੂਤ ਧਾਗਾ, ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਕਿ ਸੂਤ ਖਿੰਚੈ ਢਹਿ ਢੇਰੀ ਹੋਏ। ਅਕਾਲ ਪੁਰਖ ਵਾਹਿਗੁਰੂ ਨੇ ਸੰਤੋਖ ਦੇ ਸੂਤਰ ਦੁਆਰਾ ਸਾਰੀ ਧਰਤੀ ਨੂੰ ਬੰਨਿਆ। ਜਿੱਦਣ ਵਿੱਚੋਂ ਸੰਤੋਖ ਨਿਕਲ ਗਿਆ, ਧਰਤੀ ਦਾ ਇੱਕ ਇੱਕ ਕਿਣਕਾ ਬ੍ਰਹਿਮੰਡ ਵਿੱਚ ਤਬਾਹ ਹੋ ਜਾਏਗਾ, ਖਤਮ ਹੋ ਜਾਏਗਾ। ਤੇ ਬੰਦੇ ਦਾ ਮਨ ਤਾਂ ਖਿਲ ਰਿਹਾ, ਉਹਦੇ ਵਿੱਚ ਸੰਤੋਖ ਦਾ ਸੂਤਰ ਨਿਕਲ ਗਿਆ। ਇਸ ਕਰਕੇ ਸੂਤਰ ਲੱਭਣਾ ਚਾਹੀਦਾ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਫਿਰ ਕਹਿੰਦੇ ਜੇ ਕੋ ਬੁਝੈ ਹੋਵੈ ਸਚਿਆਰ। ਇਸ ਗੱਲ ਨੂੰ ਜਿਹੜੀ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਹੀ ਹੈ, ਜੇ ਕੋਈ ਇਸ ਬੁਝਾਰਤ ਨੂੰ ਬੁੱਝ ਲਵੇ ਤਾਂ ਉਹ ਸਚਿਆਰ ਹੋ ਜਾਂਦਾ ਹੈ। ਸਚਿਆਰ ਦਾ ਮਤਲਬ ਸ਼ੁੱਧ ਹੋ ਜਾਂਦਾ ਹੈ, ਉਹਦਾ ਜੀਵਨ, ਉਹਦੇ ਜੀਵਨ ਵਿੱਚੋਂ ਜਿਹੜੀਆਂ ਵਾਧੂ ਵਾਧੂ ਚੀਜ਼ਾਂ ਨੇ ਧੁੱਪ ਜਾਂਦੀਆਂ ਹਨ, ਨਿਕਲ ਜਾਂਦੀਆਂ, ਖਾਲੀ ਰਹਿ ਜਾਂਦਾ शुद्ध स्वरूप बच जाता है। जे को बुझा होवै सचियार फिर उन्हूं पता लगता है कि तबलै ऊपर केता पार, समझ आनी शुरू हो जाती है भी सब कुछ चीजा धर्म के उत्ते बड़ा भार है, इस करके धर्म धारण करना चाहिए। सारी जिंदगी अगे पिछे हो जाएगी धर्म तो बिना, तो धर्म जेड़ा कोई थोड़े जे बंदियां दा विशा नहीं सी धरती ते, सारे लोगों नूं चाहिए, जिंदगी दी जरूरत है धर्म जेड़ा है। इहदे तो बिना जीवन दा जेड़ा सिस्टम है बैलेंस जेड़ा है संतुलन नहीं टिकदा धर्म तो बिना। तबले उपर केता पार, धरती होर पर है होर इत्थे गुरु साहब ने विज्ञानिक तर्क दिता है उन्हां लोगों नूं जेड़े कहिंदे बल्द ने धरती चुकी, वह पुछते ने कि इस धरती के थले एक बल्द है, उन्हें इस धरती नूं चुकिया, तो बल्द के पैर थले कि धरती है दसो, वह नाम लवो, उन्हू कि चुकया। चलो मन लो कि चिट्टे बल्द ने धरती नूं चुकिया है, पर जेड़ा वह बेचारा बल्द है वो भी तो कितने पैर लगने चाहिए ना, उदियां लत्तां किन्नियां कु लंबियां ने, भी थले कितों तक चलिया गई। ये एक सानू, चलो मैं किसी धर्म का खंडन नहीं कर रहा, गुरु ग्रंथ साहब जी के उत्ते माण चाहिए कि जो कुछ विच लिखिया उन्हूं विज्ञान बड़ी आ गई है, विज्ञान इन्नी तेजी नाल वध रहा है कि हो सकता वह कई धर्मां नूं तोड़ के नष्ट ही करदा है, क्योंकि उन्हां विच जिहड़ियां दलीलां दित्तियां गईआं ने विज्ञान ने तोड़ दित्तियां ने। जिहड़े कहिंदे सी चंद्रमा ते कोई चरखा कत्या जा रहा उत्थे जा पहुंचे वह जहाज लैके, वह कहिंदे दिखाओ कित्थे है, कोई नहीं मिलिया। आ जिहड़ा चिट्टे बल्द वाला है भी तोड़ दिता उन्होंने, जिहड़ा किसे ने कहा सी बाइबल विच कहा गया सी कि धरती जिहड़ी है सूरज उहदे दुआले घूमदा है, उन्हां दा अपना ही बंदा उठिया गलैली उहने कहा नहीं घूमदा, मैं वेख्या सूरज खड़ा है तो धरती घूमती है, तोड़ दिता उस बंदे नूं, इन्हां मार दिता सी, फाइल ला दिता सी वी तूं ये ठीक ये गल ना कह। विज्ञानिक सी बहुत तगड़ा, उन्हूं भी तोड़ दिता इन्हां। फिर एक गल थोड़े चिर तो समझ नहीं सी आ रही गुरु ग्रंथ साहब के अंदर, गुरु साहब कहिंदे भै विच सूरज भै विच चंद को करोड़ी चलत नांत, विज्ञान ने ते लभ लिया सी भी धरती तुरदी सूरज दे दुआले, पहला पहला उन्हां दी खोज सी भी सूरज खड़ा होया, पर गुरु ग्रंथ साहब कहिंदे सन नहीं धरती भी चलती है ते सूरज भी चलता है। पर हुण थोड़ा चिर होया उन्हां ने होर खोज की, वह कहिंदे सूरज किसी होर सूरज दे दुआले घूम रहा है, गुरु ग्रंथ साहब ठीक ही कहिंदे ने। तां ये सारियां चीजां सोध के कही गई, सोधत सोधत सोध विचारा बिन हर भजन नहीं छुटकारा, सारा कुछ चंगी तरह परखिया गया है। तो इन्ने परखे हुए ज्ञान नूं भी जे असी अपने जीवन विच धारण करन वास्ते तैयार नहीं, इहनूं असी अपनी बदकिस्मती कह सकने हां। सतगुरु ने बचन किया धरती होर पर है होर तिस्ते पार तलै कवन जोर, इथों तक धरती की व्याख्या की। अगे जी जात रंगा के नाव, हुण इत्थे जिहड़े विचरन वाले जीव ने उन्हां दी गल गुरु साहब पौड़ी दे अगले हिस्से विच करनगे। बस अखीर ते इको गल कही कि वारिया ना जावां एक वार, मैं ते एक वारी भी अपने आप नूं तेरे इन्हां चोजां तों वार नहीं सकदा, तू इन्ना बेअंत है। ये पंक्ति पढ़ के आप समाप्ति करांगे, सारिया ने एकागर चित हो के बोलना ता कि हाजरी गुरु दरबार विच लग सके। उच्ची आवाज भी कृपा करनी, वारिया ना जावा एक वार, वारिया ना जावा एक वार, वारिया ना वारे अना जावा एक बार, वारे अना जावा एक बार, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਕੁਦਰਤ ਕਵਨ ਕਹਾਂ ਵਿਚਾਰ, ਕੁਦਰਤ ਕਵਨ ਕਹਾਂ ਵਿਚਾਰ, ਕੁਦਰਤ ਕੁਦਰਤ ਕਵਨ ਕਹਾਂ ਵਿਚਾਰ, ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜੋ ਤੁਦ ਭਾਵੈ ਸਾਈ ਭਲਿਕਾਰ, ਜੋ ਤੁਦ ਭਾਵੈ ਸਾਈ ਭਲਿਕਾਰ, ਜੋ ਤੁਦ ਭਾਵੈ ਜੋ ਤੁਦ ਭਾਵੈ ਸਾਈ ਭਲਿਕਾਰ, ਜੋ ਤੁਦ ਭਾਵੈ ਸਾਈ ਭਲਿਕਾਰ, ਜੋ ਤੁਦ ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ